सत सतगुर का दर्शन पाए जियो सो कहो टल गुर सेविया अहनिस सहज सुभाए दर्शन परसे गुरु के जन्म मरण दुख जाय बेशुमार अथह अगणत अतुल ज्यों बुलावहो त्यों नानक दास बुले बेशुमार अथह अगणत अतुल ज्यों बुलावहो त्यों नानक दास बुले
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੌੜੀ ਗੁਆਰੇਰੀ ਮਹੱਲਾ ਪਹਿਲਾ ਚੌਪਦੇ ਦੋ ਪਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਭਉ ਮੁੱਚ ਭਾਰਾ ਵੱਡਾ ਤੋਲ ਮਨ ਮਤ ਹੌਲੀ ਬੋਲੇ ਬੋਲ ਭਉ ਮੁੱਚ ਭਾਰਾ ਵੱਡਾ ਤੋਲ ਮਨ ਮਤ ਹੌਲੀ ਬੋਲੇ ਬੋਲ ਸਿਰ ਧਰ ਚੱਲੀਐ ਸਹੀਐ ਭਾਰ ਨਦਰੀ ਕਰਮੀ ਗੁਰ ਵਿਚਾਰ ਭੈ ਬਿਨ ਕੋਈ ਨ ਲੰਘਸ ਪਾਰ ਭੈ ਭਉ ਰੱਖਿਆ ਭਾਈ ਸਵਾਰ ਰਹਾਉ ਭੈ ਤਨ ਅਗਨ ਭਖੈ ਭੈ ਨਾਲ ਭੈ ਭਉ ਘੜੀਐ ਸ਼ਬਦ ਸਵਾਰ ਭੈ ਬਿਨ ਘਾੜਤ ਕੱਚਨ ਕੱਚ ਅੰਧਾ ਸੱਚਾ ਅੰਧੀ ਸੱਟ ਬੁੱਧੀ ਬਾਜੀ ਉਪਜੈ ਚਾਉ ਸਹਿਸ ਸਿਆਣਪ ਪਵੈ ਨਾ ਤਾਉ ਨਾਨਕ ਮਨ ਮੁਖ ਬੋਲਣ ਵਾਉ ਅੰਧਾ ਅੱਖਰ ਵਾਉ ਦੁਆਉ ਨਾਨਕ ਮਨ ਮੁਖ ਬੋਲਣ ਵਾਉ ਅੰਧਾ ਅੱਖਰ ਵਾਉ ਦੁਆਉ ਰਾਗ ਗੌੜੀ ਗੁਆਰੇਰੀ ਮਹੱਲਾ ਪਹਿਲਾ ਚੌਪਦੇ ਦੋਪਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਭਉ ਮੁੱਚ ਭਾਰਾ ਵੱਡਾ ਤੋਲ ਮਨ ਮਤ ਹੌਲੀ ਬੋਲੇ ਬੋਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆਪ ਪਾਵਨ दस गुरु स्वरूप धारण किते उथे हमेशा लई सरबत जीवां दी कल्याण वास्ते पावन अमृत रूप इलाही बाणी उचारण कीती। पांचवें स्वरूप दे अंदर शहीदां दे सिरताज शांति दे सोमे धन गुरु अर्जन देव महाराज सच्चे पातशाह ने दोहे था बाणी का बोहे था इस वरदान नूं सफल करदिया होया साहिब श्री गुरु ग्रंथ साहिब जी दी पावन बीड़ तैयार कीती जिस नूं सिख संसार दे अंदर आदि बीड़ कह के पुकारिया जाता है अते उसे बीड़ नूं करतारपुरी बीड़ कह के भी याद किया जाता है क्यों वो पावन बीड़ अजकल श्री करतारपुर साहिब सोढ़ियां दे पास मौजूद है। धन श्री गुरु गोबिंद सिंह साहब महाराज सच्चे पातशाह ने साडे कलयुगी जीवां ते महान परोपकार कीता है। मालवे दी धरती साबो की तलवंडी तखत श्री दमदमा साहिब गुरु कांशी विखे जिथे साहिब श्री गुरु ग्रंथ साहिब जी दी संपूर्ण बाणी नूं अपने अनुभव द्वारा कंठ तो उचारण किया और उत्थे उस दे नाल नाल संपूर्ण बाणी दे अर्थ भी पढ़ाए। एक ओंकार तो लैके 18, 10, 20 तक संपूर्ण बाणी नूं सतगुरु ने अपने अनुभव द्वारा कंठों उचारण किया। इस दे नाल नाल जिन्नी बाणी भी सतगुरु उचारण करदे और उन्नी बाणी दी हर रोज़ कथा विचार भी संगतां नूं सरवण करवाउंदे। 48 ओ सिंह सन जिन्ना ने बहुत प्रेम लगन शरदा भावना दे नाल गुरबाणी दी संपूर्ण कथा नूं सरवण कीता उस कथा दा ये प्रभाव पिया। जिन्ना जिन्ना सिंघा ने सतगुरु दे मुखार बिन तों तुरकी बाणी दी कथा सरवण कीती सारे दे सारे जीवन मुक्त हो गए, ब्रह्म ज्ञान दी अवस्था नूं प्राप्त हो गए। साहिब सतगुरु सच्चे पातशाह ने उन्हां सिंघां नूं अपने वल्लों आसीस दित्ती अते नाल ही ये आग्या कीती, खालसा जी जिवें तुसां इस अमृत बाणी दी कथा नूं सुन के महान आनंद प्राप्त किया है तुसी इस कथा दे प्रवाह नूं हमेशा लई जारी रखना है। इस गुरबाणी नूं आप भी पढ़ना है, दूजियां नूं भी पढ़ाउणा है, इस गुरबाणी दा कीर्तन भी करना है ते दूजियां नूं भी सरवण करवाउणा है अते इस दे नाल नाल गुरबाणी दी कथा विचार भी करनी है ते दूजियां नूं भी पढ़ाउणी है और ये सिलसिला ये हमेशा लई चलदा रहना चाहीदा है। साहिब सतगुरु सच्चे पातशाह दे चरणां दे विच भाई साहब भाई मनी सिंह जी जो लखारी सन अते बाबा दीप सिंह जी ने हाथ जोड़ के बेनती कीती, ऐ गरीबन वाज सतगुरु जी, ਕਿਧਰੇ ਐਸਾ ਨਾ ਹੋਵੇ। ਅਸੀਂ ਗੁਰਬਾਣੀ ਦੇ ਪੜ੍ਹਨ ਪੜ੍ਹਾਉਣ ਦੇ ਇਸ ਚੱਕਰ ਵਿੱਚ ਪੈ ਗਏ, ਕਿਧਰੇ ਸਾਡੇ ਮਨ ਦਾ ਆਨੰਦ, ਮਨ ਦੀ ਇਕਾਗਰਤਾ ਨਾ ਭੰਗ ਹੋ ਜਾਵੇ, ਕਿਧਰੇ ਸਾਡੇ ਆਨੰਦ ਵਿੱਚ ਫਰਕ ਨਾ ਪੈ ਜਾਵੇ। ਤਾਂ ਕਲਗੀਧਰ ਪਾਤਸ਼ਾਹ ਗਰੀਬ ਨਿਵਾਸ ਸਤਿਗੁਰੂ ਨੇ ਆਖਿਆ ਸੀ, ਖਾਲਸਾ ਜੀ, ਇਹ ਅੰਮ੍ਰਿਤ ਬਾਣੀ ਅੰਮ੍ਰਿਤ ਦਾ ਸਰੋਵਰ ਹੈ, ਇਹ ਅੰਮ੍ਰਿਤ ਰੂਪ ਬਾਣੀ ਅੰਮ੍ਰਿਤ ਦੀ ਮਿੱਠੀ ਤਾਰ ਹੈ, ਤੁਸੀਂ ਜਿਵੇਂ ਜਿਵੇਂ ਇਸ ਨੂੰ ਪੜ੍ਹੋਗੇ ਪੜ੍ਹਾਓਗੇ, ਇਹ ਪੁੰਨ ਨਾਲੇ ਫਲੀਆਂ ਇਹ ਸੋਨੇ ਅਤੇ ਸੁਹਾਗੇ ਵਾਲੀ ਗੱਲ ਹੋਵੇਗੀ, ਕਿਉਂਕਿ ਇਹ ਐਸਾ ਖਜ਼ਾਨਾ ਹੈ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਪਇਆ ਨਿਧਾਨਾ, ਰਤਨ ਲਾਲ ਜਾ ਕਾ ਕਸ਼ੂ ਨਾ ਮੋਲ, ਪਰੇ ਭੰਡਾਰ ਅਖੂਟ ਅਤੋਲ, ਖਾਵੇ ਹੈ ਖਰਚਾ ਹੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਇਹ ਖਜ਼ਾਨਾ ਕਦੇ ਮੁੱਕਣ ਵਾਲਾ ਨਹੀਂ ਹੈ, ਜਿੰਨਾ ਵੀ ਇਸ ਨੂੰ ਵਰਤਿਆ ਜਾਵੇ, ਜਿੰਨਾ ਵੀ ਇਸ ਨੂੰ ਖਰਚਿਆ ਜਾਵੇ, ਓਨਾ ਹੀ ਹੋਰ ਵਧੇਰੇ ਦਿਨ ਦੂਣਾ ਰਾਤ ਸਵਾਇਆ ਵਾਧਾ ਹੀ ਵਾਧਾ ਜਾਂਦਾ ਹੈ। ਇਸ ਲਈ ਤੁਸੀਂ ਇਸ ਗੱਲ ਦਾ ਫਿਕਰ ਨਹੀਂ ਕਰਨਾ, ਜਦੋਂ ਤੁਹਾਡੇ ਹਿਰਦੇ ਵਿੱਚ ਬਾਣੀ ਵਸ ਗਈ, ਫਿਰ ਭਾਵੇਂ ਤੁਹਾਡਾ ਸੀਸ ਧੜਦੇ ਨਾਲੋਂ ਅਲੱਗ ਵੀ ਹੋ ਜਾਵੇ, ਤਾਂ ਵੀ ਆਨੰਦ ਵਿੱਚ ਫਰਕ ਨਹੀਂ ਪਵੇਗਾ। ਕਿਸੇ ਗੁਰਸਿੱਖ ਦਾ ਬੰਦ ਬੰਦ ਵੀ ਕੱਟਿਆ ਜਾਵੇ, ਖੋਪਰਾ ਵੀ ਲਾਇਆ ਜਾਵੇ, ਚਰਖੜੀਆਂ 'ਤੇ ਵੀ ਚੜ੍ਹਾਇਆ ਜਾਵੇ, ਕੀਮਾ ਕੀਮਾ ਵੀ ਕੀਤਾ ਜਾਵੇ, ਦੇਗ ਵਿੱਚ ਵੀ ਉਬਾਲਿਆ ਜਾਵੇ, ਆਰੇ ਨਾਲ ਵੀ ਚੀਰਿਆ ਜਾਵੇ, ਅੱਗ ਵਿੱਚ ਵੀ ਸਾੜਿਆ ਜਾਵੇ, ਪਰ ਆਨੰਦ ਵਿੱਚ ਫਰਕ ਨਹੀਂ ਪਵੇਗਾ। ਇਹ ਐਸੀ ਦਾਤ ਤੁਹਾਨੂੰ ਅਸਾਂ ਬਖਸ਼ਿਸ਼ ਕੀਤੀ ਹੈ। ਸਾਰੇ ਸਿੰਘਾਂ ਨੇ ਸਤਿਗੁਰੂ ਦੇ ਚਰਨਾਂ 'ਤੇ ਸੀਸ ਝੁਕਾਇਆ, ਸੱਚੇ ਪਾਤਸ਼ਾਹ ਜਿਵ ਜਿਵ ਹੁਕਮ ਤਿਵੈ ਤਿਵਕਾਰ, ਜਿਵੇਂ ਜਿਵੇਂ ਆਪ ਜੀ ਦਾ ਹੁਕਮ ਹੈ ਅਸੀਂ ਉਸ ਨੂੰ ਮੰਨਾਂਗੇ। ਜਿੰਨੀ ਵੀ ਗੁਰਬਾਣੀ ਨੂੰ ਅਸੀਂ ਸਮਝਿਆ ਹੈ, ਇਸ ਗੁਰਬਾਣੀ ਨੂੰ ਅੱਗੇ ਵੀ ਪੜ੍ਹਾਵਾਂਗੇ, ਅੱਗੇ ਵੀ ਗੁਰਬਾਣੀ ਦੇ ਭਾਵ ਨੂੰ ਅਰਥਾਂ ਨੂੰ ਪੜ੍ਹਾਵਾਂਗੇ, ਜਿਸ ਤੋਂ ਸੰਗਤਾਂ ਨੂੰ ਭਾਰੀ ਲਾਭ ਪ੍ਰਾਪਤ ਹੋ ਸਕੇ। ਇਹ ਕਲਗੀਧਰ ਪਾਤਸ਼ਾਹ ਦੀ ਮਹਾਨ ਬਖਸ਼ਿਸ਼ ਹੈ, ਜਿਸ ਨੂੰ ਸਿੱਖ ਪੰਥ ਦੇ ਅੰਦਰ ਦਮਦਮੀ ਟਕਸਾਲ ਕਹਿ ਕੇ ਯਾਦ ਕੀਤਾ ਜਾਂਦਾ ਹੈ। ਇਹ ਦਮਦਮੇ ਸਾਹਿਬ ਜੀ ਦੀ ਧਰਤੀ 'ਤੇ ਕਲਗੀਧਰ ਪਾਤਸ਼ਾਹ ਨੇ ਗੁਰਬਾਣੀ ਦੇ ਅਰਥ ਪੜ੍ਹਾਏ ਸਨ, ਇਸ ਲਈ ਇਸ ਗੁਰਬਾਣੀ ਦੇ ਅਰਥਾਂ ਨੂੰ ਪੜ੍ਹਾਉਣ ਵਾਲੀ ਟਕਸਾਲ ਨੂੰ ਦਮਦਮੀ ਟਕਸਾਲ ਕਿਹਾ ਜਾਂਦਾ ਹੈ। ਔਰ ਇਸੇ ਟਕਸਾਲ ਦੇ ਪਹਿਲੇ ਜਥੇਦਾਰ ਬਾਬਾ ਦੀਪ ਸਿੰਘ ਜੀ ਅਤੇ ਭਾਈ ਮਨੀ ਸਿੰਘ ਜੀ ਹੋਏ ਨੇ। ਇਹ ਗੁਰੂ ਕਾਲ ਦੇ ਵਿੱਚ ਹੀ ਇਹਨਾਂ ਨੇ ਗੁਰਬਾਣੀ ਨੂੰ ਪੜ੍ਹਨ ਪੜ੍ਹਾਉਣ ਦਾ, ਲਿਖਣ ਦਾ, ਪ੍ਰਚਾਰਨ ਦਾ ਇਹ ਉਪਰਾਲਾ ਆਰੰਭ ਕੀਤਾ ਸੀ। ਔਰ ਉਹਨਾਂ ਤੋਂ ਅੱਗੇ ਹੋਰ ਸੀਨੇ ਵਸੀਨੇ ਟਕਸਾਲ ਦੇ ਸਾਰੇ ਹੀ ਮਹਾਂਪੁਰਖ ਗੁਰਬਾਣੀ ਪੜ੍ਹਨ ਪੜ੍ਹਾਉਣ ਦਾ, ਵਿਚਾਰਨ ਦਾ, ਪ੍ਰਚਾਰਨ ਦਾ ਇਹ ਮਹਾਨ ਪਰਉਪਕਾਰ ਕਰਦੇ ਆਏ। ਔਰ ਇਸੇ ਤਰ੍ਹਾਂ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖ, ਜਿਨ੍ਹਾਂ ਨੇ ਆਪਣਾ ਸਾਰਾ ਹੀ ਜੀਵਨ ਗੁਰਬਾਣੀ ਦੇ ਪ੍ਰਚਾਰ ਅਤੇ ਗੁਰਬਾਣੀ ਦੇ ਪ੍ਰਸਾਰ ਹਿੱਤ ਲਾ ਦਿੱਤਾ, ਉਹਨਾਂ ਨੇ ਅਨੇਕਾਂ ਐਸੇ ਵਿਦਵਾਨ ਮਹਾਂਪੁਰਖ ਪੈਦਾ ਕੀਤੇ ਜਿਨ੍ਹਾਂ ਦੀ ਕਹਿਣੀ ਅਤੇ ਕਰਨੀ ਵੀ ਇੱਕ ਸੀ, ਇਲਮ ਬਾ ਅਮਲ। ਜਿੱਥੇ ਉਹਨਾਂ ਨੇ ਵਿੱਦਿਆ ਪੜ੍ਹੀ, ਉੱਥੇ ਨਾਲ ਉਸ 'ਤੇ ਅਮਲ ਵੀ ਕੀਤਾ। ਐਸੇ ਮਹਾਂਪੁਰਖ ਟਕਸਾਲ ਦੇ ਵਿੱਚ ਸਤਿਗੁਰੂ ਨੇ ਆਪ ਭੇਜੇ ਔਰ ਉਹਨਾਂ ਨੇ ਮਹਾਨ ਪਰਉਪਕਾਰ ਕੀਤਾ। ਉਸੇ ਟਕਸਾਲ ਦੇ ਹੋਰ ਵਰੋਸਾਏ ਹੋਏ ਮਹਾਂਪੁਰਖ ਗੁਰਸਿੱਖ ਵਿਦਵਾਨ ਇਸ ਵੇਲੇ ਗੁਰਮਤਿ ਗੁਰਸਿੱਖੀ ਦਾ ਪ੍ਰਚਾਰ ਕਰ ਰਹੇ ਨੇ। ਪੰਥ ਦੀ, ਕੌਮ ਦੀ, ਸਿੱਖੀ ਦੀ ਇਹ ਮਹਾਨ ਸੇਵਾ ਕਰ ਰਹੇ ਨੇ। ਸਤਿਗੁਰੂ ਦੀ ਮਹਾਨ ਕਿਰਪਾ ਦਾ ਸਦਕਾ ਇਸ ਅਮਰੀਕਾ ਦੀ ਧਰਤੀ 'ਤੇ ਇਸ ਗੁਰਦੁਆਰਾ ਸਾਹਿਬ ਸਿੰਘ ਸਭਾ ਡਾਇਲਸ ਵਿਖੇ ਇਹ ਗੁਰਬਾਣੀ ਦੀ ਲੜੀਵਾਰ ਕਥਾ ਆਰੰਭ ਕੀਤੀ ਗਈ ਹੈ, ਜਿਸ ਦੀ ਵਿਚਾਰ ਆਪ ਸੰਗਤਾਂ ਪਹਿਲਾਂ ਵੀ ਸਰਵਣ ਕਰਦੇ ਰਹੇ ਹੋ ਅਤੇ ਹੁਣ ਵੀ ਆਪ ਸੰਗਤਾਂ ਨੇ ਸਰਵਣ ਕਰਨੀ ਹੈ। ਪਿੱਛੇ ਮਾਝ ਰਾਗ ਸੰਪੂਰਨ ਹੋਇਆ ਹੈ, ਅੱਗੇ ਗੌੜੀ ਰਾਗ ਆਰੰਭ ਹੋ ਰਿਹਾ ਹੈ। ਕਿਉਂਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪਵਿੱਤਰ ਬਾਣੀ ਨੂੰ ਰਾਗ ਅਤੇ ਕਾਵਿ ਦੇ ਵਿੱਚ ਉਚਾਰਨ ਕੀਤਾ ਹੈ। ਰਾਗ ਅਤੇ ਕਾਵਿ ਬਣੀਆਂ ਕੋਮਲ ਕਲਾ ਮੰਨੀਆਂ ਨੇ। ਰਾਗ ਗੌੜੀ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬੇਅੰਤ ਬਾਣੀ ਉਚਾਰਨ ਕੀਤੀ ਹੈ। ਸਭ ਤੋਂ ਪਹਿਲਾਂ ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਸਾਹਿਬ ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਸ਼ਬਦ ਆਰੰਭ ਹੋ ਰਹੇ ਹਨ। ਇਸ ਗੌੜੀ ਰਾਗ ਦੇ ਆਰੰਭ ਦੇ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੋ ਹੈਡਿੰਗ ਲਿਖਿਆ ਹੈ ਉਹਦੀ ਵਿਚਾਰ ਸੁਣੋ। ਰਾਗ ਗੌੜੀ ਗੁਆਰੇਰੀ ਮਹੱਲਾ ਪਹਿਲਾ ਚੌਪ ਦੇ ਦੋ ਪਦੇ। ਰਾਗ ਗੌੜੀ ਗੌੜੀ ਰਾਗ ਦਾ ਨਾਮ ਹੈ, ਗੁਆਰੇਰੀ ਗੌੜੀ ਰਾਗ ਦੀ ਜਾਤੀ ਹੈ। ਕਿਉਂਕਿ ਭਾਵੇਂ ਗੌੜੀ ਨੂੰ ਰਾਗ ਮਾਲਾ ਦੇ ਅਨੁਸਾਰ ਸੰਗੀਤ ਪੱਧਤੀ ਦੇ ਅਨੁਸਾਰ ਰਾਗਣੀ ਮੰਨਿਆ ਹੈ, ਪਰ ਸਤਿਗੁਰੂ ਨੇ ਰਾਗ ਰਾਗਣੀ ਦਾ ਕੋਈ ਭੇਦ ਨਹੀਂ ਰੱਖਿਆ, ਇੱਥੇ ਰਾਗ ਗੌੜੀ ਹੀ ਲਿਖਿਆ ਹੈ। ਗੌੜੀ ਰਾਗ ਦਾ ਨਾਮ ਹੈ, ਗੁਆਰੇਰੀ ਗੌੜੀ ਰਾਗ ਦੀ ਜਾਤੀ ਹੈ। ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਅੱਗੇ ਬਾਣੀ ਆਰੰਭ ਦੇ ਵਿੱਚ ਲਿਖੀ ਗਈ ਹੈ। ਚੌਪਦੇ ਦੋ ਪਦੇ, ਅੱਗੇ ਚੌਪਦੇ ਦਾ ਅਰਥ ਹੈ ਚਾਰ ਚਾਰ ਪਦਿਆਂ ਵਾਲੇ, ਚਾਰ ਚਾਰ ਅੰਕਾਂ ਵਾਲੇ ਸ਼ਬਦ, ਅਤੇ ਦੋ ਪਦੇ ਦੋ ਦੋ ਪਦਿਆਂ ਵਾਲੇ, ਦੋ ਦੋ ਅੰਕਾਂ ਵਾਲੇ ਸ਼ਬਦ ਅੱਗੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਆ ਰਹੇ ਹਨ। ਆਰੰਭ ਦੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਮੰਗਲਾਚਰਨ ਲਿਖਿਆ ਹੈ। ਇਸ ਮੰਗਲਾਚਰਨ ਨੂੰ ਮਹਾਂਮੰਤਰ ਦੇ ਰੂਪ ਦੇ ਵਿੱਚ ਮਹਾਂਪੁਰਖ ਦੱਸਦੇ ਸਨ। ਇਹ ਮੰਤਰ ਜਿਸ ਨੂੰ ਮਹਾਂਮੰਤਰ ਆਖਿਆ ਹੈ, ਜਿਸ ਦਾ ਸੰਕੇਤ ਬਾਣੀ ਵਿੱਚੋਂ ਵੀ ਸਾਨੂੰ ਪ੍ਰਾਪਤ ਹੁੰਦਾ ਹੈ, ਮਹਾਂਮੰਤਰ ਨਾਨਕ ਕਥੈ ਹਰ ਕੇ ਗੁਣ ਗਾਈ। ਉਹ ਮਹਾਂਮੰਤਰ ਅਕਾਲ ਪੁਰਖ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਖਸ਼ਿਸ਼ ਕੀਤਾ ਸੀ। ਇੱਕ ਓਅੰਕਾਰ ਸਤਨਾ, ਇਹਦੇ ਅਰਥ ਸੁਣੋ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਅਦਵੈਤ ਉਸਨੂੰ ਕਹਿੰਦੇ ਨੇ ਜੋ ਸਜਾਤੀ ਵਜਾਤੀ ਸਵੈ ਗਦ ਭੇਦ ਤੋਂ ਰਹਿਤ ਹੋਵੇ ਅਤੇ ਦੇਸ਼ ਕਾਲ ਵਸਤੂ ਕਰਕੇ ਵੀ ਪ੍ਰਸ਼ੇਦ ਨਾ ਹੋਵੇ, ਉਹਨੂੰ ਇੱਕ ਕਹਿੰਦੇ ਨੇ। ਸਜਾਤੀ ਭੇਦ ਕਿਸ ਨੂੰ ਕਹਿੰਦੇ ਹਨ? ਜਿਵੇਂ ਇੱਕ ਮਨੁੱਖ ਹੈ, ਮਨੁੱਖ ਦੀ ਜਾਤ ਦੇ ਹੋਰ ਅਨੇਕਾਂ ਮਨੁੱਖ ਨੇ। ਕੋਈ ਬਿਰਸ਼ ਹੈ, ਬਿਰਸ਼ ਦੀ ਜਾਤ ਦੇ ਹੋਰ ਅਨੇਕਾਂ ਬਿਰਸ਼ ਹੁੰਦੇ ਨੇ, ਪਸ਼ੂ ਪੰਛੀ ਨੇ। ਪਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਰਗਾ ਹੋਰ ਕੋਈ ਨਹੀਂ ਹੈ। ਵਿਜਾਤੀ ਭੇਦ ਉਸਨੂੰ ਕਹਿੰਦੇ ਨੇ ਜਿਵੇਂ ਇੱਕ ਮਨੁੱਖ ਹੈ, ਉਹਦੇ ਮੁਕਾਬਲੇ 'ਤੇ ਪਸ਼ੂ ਪੰਛੀ ਨੇ, ਇਹ ਦੂਸਰੀ ਜਾਤ ਬਣ ਜਾਂਦੀ ਹੈ। ਇਸ ਤਰ੍ਹਾਂ ਦੇ ਵੀ ਕੋਈ ਵਾਹਿਗੁਰੂ ਤੋਂ ਵੱਖਰੀ ਜਾਤ ਵਾਲਾ ਵੀ ਉਹਦੇ ਬਰਾਬਰ ਹੋਰ ਕੋਈ ਨਹੀਂ ਹੈ। ਸਵੈਗਤ ਭੇਦ, ਸਵੈਗਤ ਭੇਦ ਕਹਿੰਦੇ ਨੇ ਜਿਵੇਂ ਇੱਕ ਬਿਰਸ਼ ਹੁੰਦਾ, ਬਿਰਸ਼ ਦਾ ਮੁੱਢ ਹੁੰਦਾ, ਉਹਦੇ ਟਾਹਣੀਆਂ ਹੁੰਦੀਆਂ ਨੇ, ਸ਼ਾਖਾ ਹੁੰਦੀਆਂ ਨੇ, ਪੱਤਰੇ ਹੁੰਦੇ ਨੇ, ਫੁੱਲ ਹੁੰਦੇ ਨੇ, ਫਲ ਲੱਗਦੇ ਨੇ, ਸਵੈਗਤ ਭੇਦ ਹੁੰਦੇ। ਜਿਵੇਂ ਸਾਡਾ ਸਰੀਰ ਹੈ, ਸਰੀਰ ਦੇ ਹੱਥ ਨੇ, ਪੈਰ ਨੇ, ਉਂਗਲੀਆਂ ਨੇ, ਹੋਰ ਸਰੀਰ ਦੇ ਅਵੈਵ ਨੇ, ਇਹਨਾਂ ਨੂੰ ਸਵੈਗਤ ਭੇਦ ਕਹਿੰਦੇ ਨੇ। ਉਸ ਵਾਹਿਗੁਰੂ ਦੇ ਵਿੱਚ ਐਸਾ ਵੀ ਭੇਦ ਨਹੀਂ ਹੈ। ਸਜਾਤੀ ਵਜਾਤੀ ਸਵੈਗਤ ਭੇਦ ਤੋਂ ਰਹਿਤ ਹੈ ਅਤੇ ਉਸਦੇ ਨਾਲ ਹੀ ਦੇਸ਼ ਕਾਲ ਵਸਤੂ ਦੇ ਪ੍ਰਸ਼ੇਦ ਤੋਂ ਵੀ ਰਹਿਤ ਹੈ। ਦੇਸ਼ ਕਹਿੰਦੇ ਨੇ ਜਿਵੇਂ ਹੁਣ ਇੱਥੇ ਆਪਾਂ ਅਮੈਰੀਕਾ ਦੇ ਵਿੱਚ ਬੈਠੇ ਹਾਂ, ਵੀ ਉਹ ਵਾਹਿਗੁਰੂ ਕੇਵਲ ਇੱਥੇ ਹੀ ਨਹੀਂ, ਉਹ ਸਾਰੇ ਥਾਵਾਂ 'ਤੇ ਵਿਆਪਕ ਹੈ। ਕਿ ਸਰਬੱਤਰ ਦੇਸ਼ ਹੈ, ਕਿ ਸਰਬੱਤਰ ਪੇਸ਼ ਹੈ, ਉਹਦੇ ਉੱਤੇ ਦੇਸ਼ ਦਾ ਕੋਈ ਪ੍ਰਭਾਵ ਨਹੀਂ ਹੈ। ਹਿੰਦੁਸਤਾਨ ਦੇ ਵਿੱਚ ਵੀ ਉਹੀ ਪਰਮੇਸ਼ਰ ਹੈ, ਪਾਕਿਸਤਾਨ ਦੇ ਵਿੱਚ ਵੀ ਉਹੀ ਹੈ, ਅਮਰੀਕਾ, ਕੈਨੇਡਾ, ਸਾਰੀ ਧਰਤੀ 'ਤੇ, ਲੱਖਾਂ ਪਾਤਾਲਾਂ 'ਤੇ, ਆਕਾਸ਼ਾਂ ਦੇ ਵਿੱਚ ਵੀ ਉਹੀ ਹੈ। ਇਹਨੂੰ ਕਹਿੰਦੇ ਨੇ ਦੇਸ਼ ਦੇ ਭੇਦ ਤੋਂ ਵੀ ਉਹ ਰਹਿਤ ਹੈ। ਅਤੇ ਕਾਲ ਕਹਿੰਦੇ ਨੇ, ਕਾਲ ਕਹਿੰਦੇ ਨੇ ਟਾਈਮ ਨੂੰ, ਸਮੇਂ ਨੂੰ। ਕੋਈ ਕਿਸੇ ਮਹੀਨੇ, ਕਿਸੇ ਸਾਲ, ਕਿਸੇ ਡੇਟ ਨੂੰ ਪੈਦਾ ਹੋਇਆ ਹੈ, ਪਰ ਉਹ ਵਾਹਿਗੁਰੂ ਪਰਮੇਸ਼ਰ ਦਾ ਕਦੀ ਕਾਲ ਦੇ ਨਾਲ ਸੰਬੰਧ ਨਹੀਂ ਰਿਹਾ। ਇਸ ਲਈ ਉਹਨੂੰ ਅਕਾਲ ਮੂਰਤ ਗੁਰੂ ਮਹਾਰਾਜ ਨੇ ਲਿਖਿਆ ਹੈ। ਜਿਹੜਾ ਕਾਲ ਤੋਂ ਰਹਿਤ ਹੋਵੇ ਉਹਨੂੰ ਕਹਿੰਦੇ ਨੇ ਅਕਾਲ ਮੂਰਤ। ਇਹ ਸਮੇਂ ਦੇ ਤਿੰਨ ਭਾਗ ਵਿਦਵਾਨਾਂ ਨੇ ਮੰਨੇ ਹਨ, ਭੂਤ, ਭਵਿੱਖ, ਵਰਤਮਾਨ। ਭੂਤਕਾਲ ਉਹ ਸਮਾਂ ਹੈ ਜਿਹੜਾ ਪਿੱਛੇ ਬੀਤ ਚੁੱਕਿਆ ਹੈ। ਭਵਿੱਖਤ ਉਹ ਸਮੇਂ ਦਾ ਹਿੱਸਾ ਜਿਹੜਾ ਆਉਣ ਵਾਲਾ ਹੈ, ਜਿਸ ਨੂੰ ਆਪਾਂ ਫਿਊਚਰ ਕਹਿ ਦਿੰਦੇ ਹਾਂ। ਅਤੇ ਤੀਸਰਾ ਹੈ ਵਰਤਮਾਨ, ਜਿਹੜਾ ਹੁਣ ਲੰਘ ਰਿਹਾ ਸਮਾਂ। ਇਹ ਤਿੰਨ ਕਾਲ ਨੇ, ਪਰ ਉਹ ਵਾਹਿਗੁਰੂ ਇਹਨਾਂ ਤੋਂ ਵੀ ਰਹਿਤ ਹੈ। ਇੱਕ ਹੋਰ ਸੰਧੀ ਕਾਲ ਵੀ ਮੰਨਿਆ, ਉਹ ਵਾਹਿਗੁਰੂ ਸੰਧੀ ਕਾਲ ਤੋਂ ਵੀ ਰਹਿਤ ਹੈ। ਜਿਵੇਂ ਗੁਰਬਾਣੀ ਦੇ ਆਰੰਭ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਮੂਲ ਮੰਤਰ ਲਿਖਿਆ, ਉਸ ਮੂਲ ਮੰਤਰ ਦੇ ਵਿੱਚ ਗੁਰੂ ਮਹਾਰਾਜ ਨੇ ਆਦਿ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਉਹ ਜਿਹੜਾ ਜੁਗਾਦ ਸ਼ਬਦ ਵਰਤਿਆ ਹੈ ਨਾ, ਉਹ ਸੰਧੀ ਕਾਲ ਦਾ ਸੂਚਕ ਹੈ। ਭੂਤ, ਭਵਿੱਖ, ਵਰਤਮਾਨ ਤਿੰਨ ਕਾਲ ਉਹ ਗਏ, ਚੌਥਾ ਸੰਧੀ ਕਾਲ ਹੈ। ਉਹ ਵਾਹਿਗੁਰੂ ਇਹ ਸਾਰੇ ਸਮੇਂ ਦੇ ਪ੍ਰਭਾਵਾਂ ਤੋਂ ਮੁਕਤ ਹੈ। ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਉਹ ਸਾਰੇ ਸਮਿਆਂ ਦੇ ਵਿੱਚ ਵਿਆਪਕ ਵੀ ਹੈ ਅਤੇ ਸਾਰਿਆਂ ਤੋਂ ਰਹਿਤ ਵੀ ਹੈ। ਦੇਸ਼, ਕਾਲ, ਵਸਤੂ, ਉਹ ਵਸਤੂ ਕਰਕੇ ਵੀ ਪ੍ਰਛੇਦ ਨਹੀਂ ਹੁੰਦਾ। ਵਸਤੂ ਤੋਂ ਭਾਵ ਹੈ ਜਿਵੇਂ ਸਾਡੇ ਸਰੀਰ ਦਾ ਵਜੂਦ ਹੈ, ਹਰ ਚੀਜ਼ ਦਾ ਕੋਈ ਨਾ ਕੋਈ ਆਕਾਰ ਹੈ, ਕੋਈ ਨਾਮ ਹੈ, ਪਰ ਉਹ ਵਾਹਿਗੁਰੂ ਇਸ ਤਰ੍ਹਾਂ ਵਸਤੂ ਦੇ ਨਾਮ ਰੂਪ ਪ੍ਰਪੰਚ ਤੋਂ ਵੀ ਰਹਿਤ ਹੈ। ਅਤੇ ਜਿਹੜਾ ਜਿਹਦੇ ਉੱਤੇ ਸਾਰੀਆਂ ਗੱਲਾਂ ਢੁੱਕਦੀਆਂ ਹੋਣ ਉਹਨੂੰ ਕਹਿੰਦੇ ਅਦਵੈਤ ਸਰੂਪ। ਜਾਂ ਸਿੱਧਾ ਇੱਕ ਦਾ ਅਰਥ ਹੈ, ਉਹ ਵਾਹਿਗੁਰੂ ਲਾਸਾਨੀ ਹੈ, ਬੇਮਿਸਾਲ ਹੈ, ਅਦੁੱਤੀ ਹੈ, ਉਸ ਵਰਗਾ ਹੋਰ ਕੋਈ ਨਹੀਂ। ਓਅੰਕਾਰ ਦਾ ਅਰਥ ਹੈ, ਉਹ ਸਾਰਿਆਂ ਦਾ ਪ੍ਰਕਾਸ਼ਕ ਹੈ। ਜਿਵੇਂ ਚੰਦਰਮਾ ਦੀ ਆਪਣੀ ਰੋਸ਼ਨੀ ਹੈ, ਸੂਰਜ ਦੀ ਆਪਣੀ ਰੋਸ਼ਨੀ ਹੈ, ਪਰ ਸਤਿਗੁਰੂ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਦਾ ਹੀ ਪ੍ਰਕਾਸ਼ ਸਾਰਿਆਂ ਦੇ ਵਿੱਚ ਵਿਦਮਾਨ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਉਸ ਵਾਹਿਗੁਰੂ ਦੀ ਜੋਤ ਸਾਰਿਆਂ ਦੇ ਵਿੱਚ ਜਗ ਰਹੀ ਹੈ। ਸੰਸਾਰ ਦੇ ਵਿੱਚ ਖੱਟ ਜੋਤੀਆਂ ਮੰਨੀਆਂ ਹਨ, ਸੂਰਜ ਹੈ, ਚੰਦਰਮਾ ਹੈ, ਤਾਰੇ ਨੇ, ਅਸਮਾਨੀ ਬਿਜਲੀ ਹੈ, ਅਗਨੀ ਹੈ, ਅਤੇ ਬੁੱਧੀ ਨੂੰ, ਬਾਣੀ ਨੂੰ ਵੀ ਇੱਕ ਰੋਸ਼ਨੀ ਮੰਨਿਆ। ਇਹ ਖੱਟ ਜੋਤੀਆਂ ਨੂੰ ਪ੍ਰਕਾਸ਼ਨ ਵਾਲਾ ਅਕਾਲ ਪੁਰਖ ਹੈ, ਉਹਨੂੰ ਕਹਿੰਦੇ ਨੇ ਓਅੰਕਾਰ। ਗੁਰੂ ਮਹਾਰਾਜ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਨੂੰ ਜਾਗਤ ਜੋਤ ਦਾ ਨਾਮ ਦਿੱਤਾ। ਭਾਵ ਇੱਕ ਪ੍ਰਕਾਸ਼ ਹੈ, ਉਹ ਇੱਕ ਨੂਰ ਹੈ। ਜਿੰਨੇ ਵੀ ਮਹਾਂਪੁਰਖ, ਰਿਸ਼ੀ ਮੁਨੀ ਹੋਏ ਨੇ, ਉਹਨਾਂ ਨੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਤ, ਚਿਦ, ਆਨੰਦ ਦੇ ਰੂਪ ਦੇ ਵਿੱਚ ਵਰਣਨ ਕੀਤਾ। ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਓਅੰਕਾਰ ਲਿਖਿਆ। ਓਅੰਕਾਰ ਦਾ ਅਰਥ ਹੈ ਸਾਰਿਆਂ ਦਾ ਪ੍ਰਕਾਸ਼ਕ। ਸਤ ਨਾਮ, ਉਹ ਵਾਹਿਗੁਰੂ ਸਤ ਸਰੂਪ ਹੈ ਅਤੇ ਨਾਮ ਪ੍ਰਸਿੱਧ ਹੈ। ਕੁਛ ਵਿਦਵਾਨਾਂ ਨੇ ਇਹਦਾ ਇਹ ਵੀ ਅਰਥ ਕੀਤਾ ਹੈ, ਸਤ ਨਾਮ, ਸਤ ਹੀ ਉਸ ਪਰਮਾਤਮਾ ਦਾ ਨਾਮ ਹੈ, ਸਤ ਜੋ ਕਦੀ ਨਾਸ ਨਹੀਂ ਹੋਣ ਵਾਲਾ, ਸਤ ਪਰਮੇਸ਼ਰ ਦਾ ਨਾਮ ਹੈ। ਅਥਵਾ ਤੀਸਰਾ ਵਿਦਵਾਨਾਂ ਨੇ ਇਹ ਵੀ ਅਰਥ ਕੀਤਾ, ਇੱਕ ਓਅੰਕਾਰ ਸਤਨਾਮ, ਇੱਕ ਓਅੰਕਾਰ ਹੀ ਸਤਨਾਮ ਸੱਚਾ ਨਾਮ ਹੈ। ਕਿਉਂਕਿ ਕਿਰਤਮ ਨਾਮ ਤਾਂ ਵਾਹਿਗੁਰੂ ਦੇ ਬੇਅੰਤ ਨੇ। ਕਿਰਤਮ ਨਾਮ ਕਥੇ ਤੇਰੇ ਜਿਹਵਾ, ਸਤ ਨਾਮ ਤੇਰਾ ਪਰਾ ਪੂਰਬਲਾ। ਸੱਚਾ ਨਾਮ ਇੱਕੋ ਹੀ ਹੈ। ਉਹ ਸੱਚਾ ਨਾਮ ਕਿਹੜਾ? ਓਅੰਕਾਰ ਹੈ। ਕਿਉਂਕਿ ਓਂਕਾਰ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਮੁਖ ਤੋਂ ਪ੍ਰਗਟ ਹੋਇਆ ਮੰਨਿਆ ਗਿਆ। ਓਂਕਾਰ ਨੂੰ ਵਾਹਿਗੁਰੂ ਨੇ ਆਪਣੇ ਮੁਖੋਂ ਉਚਾਰਨ ਕੀਤਾ, ਇਸ ਲਈ ਇਸ ਨੂੰ ਸੱਚਾ ਨਾਮ ਆਖਿਆ। ਬਾਕੀ ਜਿਤਨੇ ਹੋਰ ਨਾਮ ਨੇ ਉਹ ਮਨੁੱਖ ਨੇ ਰੱਖੇ ਨੇ, ਪਰ ਓਂਕਾਰ ਨਾਮ ਐਸਾ ਹੈ ਜੋ ਅਕਾਲ ਪੁਰਖ ਵਾਹਿਗੁਰੂ ਨੇ ਆਪ ਉਚਾਰਨ ਕੀਤਾ ਹੈ। ਇਸ ਲਈ ਸਤਿਗੁਰੂ ਮਹਾਰਾਜ ਨੇ ਇਸ ਨਾਮ ਦੀ ਮਹਿਮਾ ਗੁਰਬਾਣੀ ਵਿੱਚ ਬੇਅੰਤ ਲਿਖੀ ਹੈ ਵੀ ਇਹਨੂੰ ਸੱਚਾ ਨਾਮ ਲਿਖਿਆ। ਓਂਕਾਰ ਬ੍ਰਹਮਾ ਉਤਪਤ, ਓਂਕਾਰ ਕੀਆ ਜਨ ਚਿਤ, ਓਂਕਾਰ ਉਚਾਰਨ ਕਰਕੇ ਹੀ ਵਾਹਿਗੁਰੂ ਨੇ ਬ੍ਰਹਮਾ ਨੂੰ ਅਤੇ ਹੋਰ ਸ੍ਰਿਸ਼ਟੀ ਨੂੰ ਸਾਰੇ ਸੰਸਾਰ ਨੂੰ ਪੈਦਾ ਕੀਤਾ। ਇਸ ਲਈ ਇੱਕ ਓਂਕਾਰ ਹੀ ਸਤਨਾਮ ਸੱਚਾ ਨਾਮ ਹੈ। ਕਰਤਾ ਪੁਰਖ ਉਹ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਹੈ ਅਤੇ ਪੁਰਖ ਵਿਆਪਕ ਸਰੂਪ ਹੈ। ਨਿਰਭਉ ਨਿਰਵੈਰ ਉਹ ਅਕਾਲ ਪੁਰਖ ਵਾਹਿਗੁਰੂ ਨਿਰਭਉ ਭੈ ਤੋਂ ਰਹਿਤ ਹੈ ਅਤੇ ਨਿਰਵੈਰ ਉਹ ਵੈਰ ਤੋਂ ਵੀ ਮੁਕਤ ਹੈ। ਉਹ ਵਾਹਿਗੁਰੂ ਨਾ ਕਿਸੇ ਤੋਂ ਡਰਦਾ, ਨਾ ਕਿਸੇ ਨੂੰ ਡਰਾਉਂਦਾ ਹੈ, ਨਾ ਹੀ ਉਹ ਕਿਸੇ ਨਾਲ ਵੈਰ ਕਰਦਾ ਅਤੇ ਨਾ ਹੀ ਕੋਈ ਉਹਦੇ ਨਾਲ ਵੈਰ ਕਰਕੇ ਕੋਈ ਉਹਦਾ ਨੁਕਸਾਨ ਪਹੁੰਚਾ ਸਕਦਾ ਹੈ। ਅਕਾਲ ਮੂਰਤ ਉਹ ਅਕਾਲ ਪੁਰਖ ਵਾਹਿਗੁਰੂ ਅਕਾਲ ਸਰੂਪ ਹੈ। ਮੂਰਤ ਦਾ ਅਰਥ ਸਰੂਪ, ਉਹ ਅਕਾਲ ਸਰੂਪ ਹੈ। ਅਕਾਲ ਸਰੂਪ ਉਸਨੂੰ ਕਹਿੰਦੇ ਨੇ ਜਿਹਦੇ ਉੱਤੇ ਕਾਲ ਦਾ ਕੋਈ ਪ੍ਰਭਾਵ ਨਾ ਹੋਵੇ। ਅਜੂਨੀ ਫਿਰ ਉਹ ਪਰਮਾਤਮਾ ਅਜੂਨੀ ਜੂਨਾਂ ਤੋਂ ਰਹਿਤ ਹੈ। ਜਿਵੇਂ 84 ਲੱਖ ਜੂਨਾਂ ਦੀ ਗਿਣਤੀ ਮੰਨੀ ਗਈ ਹੈ, ਪਰ ਉਹ ਅਕਾਲ ਪੁਰਖ ਵਾਹਿਗੁਰੂ ਸਾਰੀਆਂ ਹੀ ਜੂਨਾਂ ਤੋਂ ਰਹਿਤ ਹੈ। ਮਨੁੱਖ ਵੀ ਇੱਕ ਜੂਨ ਹੈ, ਪਸ਼ੂ ਪੰਛੀਆਂ ਦੀ ਵੀ ਆਪਣੀ ਜੂਨ ਹੈ, ਭੂਤ ਪ੍ਰੇਤ ਵੀ ਇੱਕ ਜੂਨ ਮੰਨੇ ਗਏ ਨੇ, ਦੇਵੀ ਦੇਵਤਿਆਂ ਦੀ ਵੀ ਇੱਕ ਜੂਨ ਹੀ ਹੈ, ਪਰ ਉਹ ਅਕਾਲ ਪੁਰਖ ਵਾਹਿਗੁਰੂ ਅਜੂਨੀ ਜੂਨਾਂ ਤੋਂ ਰਹਿਤ ਹੈ। ਸੋ ਮੁਖ ਜਲੋ ਜਿਤ ਕਹਿ ਠਾਕੁਰ ਜੂਨੀ। ਸਹਿਪੰਗ, ਸਹਿਪੰਗ ਦਾ ਅਰਥ ਸੁਤੇ ਪ੍ਰਕਾਸ਼ ਰੂਪ ਹੈ। ਆ ਜਿਵੇਂ ਹੋਰ ਜਿੰਨੀਆਂ ਵੀ ਖੱਟ ਜੋਤੀਆਂ ਨੇ ਇਹ ਕਿਸੇ ਤੋਂ ਹੋਰ ਪ੍ਰਕਾਸ਼ ਲੈਂਦੀਆਂ ਨੇ, ਅਤੇ ਵਾਹਿਗੁਰੂ ਪਰਮੇਸ਼ਰ ਸੁਤੇ ਹੀ ਪ੍ਰਕਾਸ਼ ਰੂਪ ਹੈ। ਅਤੇ ਗੁਰਪ੍ਰਸਾਦ ਉਹ ਮਿਲਦਾ ਕਿਵੇਂ ਹੈ? ਗੁਰੂ ਦੀ ਕਿਰਪਾ ਨਾਲ ਮਿਲਦਾ। ਜੇ ਕਿਸੇ ਨੇ ਉਸ ਇੱਕ ਓਅੰਕਾਰ ਸਰੂਪ ਜਿਸ ਦੇ ਵਿੱਚ ਸਾਰੇ ਗੁਣ ਨੇ, ਸਤਨਾਮ, ਕਰਤਾ ਪੁਰਖ, ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ, ਸਹਿਪੰਗ, ਇੱਥੋਂ ਤੱਕ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਔਰ ਉਹਦੇ ਨਾਵਾਂ ਦਾ ਸਰੂਪ ਪੂਤ ਤਟਸਥੀ ਲਕਸ਼ਣਾਂ ਦਾ ਜ਼ਿਕਰ ਕੀਤਾ ਹੈ, ਅਤੇ ਗੁਰਪ੍ਰਸਾਦ ਉਹ ਮਿਲਦਾ ਕਿਵੇਂ ਹੈ? ਗੁਰੂ ਦੀ ਕਿਰਪਾ ਨਾਲ। ਇੱਥੋਂ ਤੱਕ ਮੰਗਲਾ ਚਰਨ ਹੈ। ਹੁਣ ਅੱਗੇ ਬਾਣੀ ਆਰੰਭ ਹੋ ਰਹੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਕਿਸੇ ਜਗਿਆਸੂਆਂ ਨੇ ਬੇਨਤੀ ਕੀਤੀ, ਹੇ ਗਰੀਬਨਵਾਜ ਸਤਿਗੁਰੂ ਜੀ, ਸਾਨੂੰ ਇਹ ਦੱਸੋ ਇਸ ਸੰਸਾਰ ਸਮੁੰਦਰ ਤੋਂ, ਇਸ ਭਵਜਲ ਤੋਂ ਕਿਵੇਂ ਪਾਰ ਹੋਇਆ ਜਾ ਸਕਦਾ ਹੈ? ਆਪਣੇ ਜੀਵਨ ਦੀ ਸਫਲਤਾ ਨੂੰ ਕਿਵੇਂ ਛੋਹਿਆ ਜਾ ਸਕਦਾ ਹੈ? ਆਪਣੀ ਜ਼ਿੰਦਗੀ ਦੇ ਲਕਸ਼ ਨੂੰ ਕਿਵੇਂ ਹਾਸਲ ਕੀਤਾ ਜਾ ਸਕਦਾ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਪਾਵਨ ਪਵਿੱਤਰ ਗੌੜੀ ਰਾਗ ਦੇ ਪਹਿਲੇ ਸ਼ਬਦ ਦੇ ਅੰਦਰ ਸਾਨੂੰ ਇੱਕ ਗੱਲ ਸਮਝਾਉਣ ਲੱਗੇ ਨੇ ਕਿ ਹਰ ਇਨਸਾਨ ਨੂੰ, ਹਰ ਪ੍ਰਾਣੀ ਮਾਤਰ ਨੂੰ, ਹਰ ਗੁਰਸਿੱਖ ਮਾਈ ਭਾਈ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਭੈ ਦੇ ਵਿੱਚ ਰਹਿਣਾ ਚਾਹੀਦਾ ਹੈ। ਕਿਉਂਕਿ ਵਾਹਿਗੁਰੂ ਦੇ ਭੈ ਤੋਂ ਬਿਨਾਂ ਸਾਡੀ ਗਤੀ ਨਹੀਂ ਹੋ ਸਕਦੀ। ਵਾਹਿਗੁਰੂ ਦਾ ਭੈ ਕੋਈ ਹੋਰ ਭੈ ਵਾਂਗੂ ਸਾਡੇ ਮਨ ਦੇ ਵਿੱਚ ਸਹਿਮ ਪੈਦਾ ਕਰਨ ਵਾਲਾ ਨਹੀਂ ਹੈ, ਬਲਕਿ ਵਾਹਿਗੁਰੂ ਦਾ ਭੈ ਬਹੁਤ ਨਿਰਮਲ ਭੈ ਹੈ। ਜੋ ਲਾਵਾਂ ਦਾ ਸ਼ਬਦ ਹੈ ਉਹਦੇ ਵਿੱਚ ਸਤਿਗੁਰੂ ਮਹਾਰਾਜ ਨੇ ਨਿਰਮਲ ਭੈ ਦਾ ਜ਼ਿਕਰ ਕੀਤਾ ਹੈ। ਨਿਰਮਲ ਪਉ ਪਾਇਆ ਆਪ ਗੁਆਇਆ, ਉਹ ਜਿਹੜਾ ਨਿਰਮਲ ਭੈ ਹੈ ਵਾਹਿਗੁਰੂ ਦਾ, ਜੋ ਮਨ ਦੀ ਮੈਲ ਨੂੰ ਦੂਰ ਕਰਦਾ, ਮਨ ਦੇ ਪਾਪਾਂ ਨੂੰ, ਵਿਕਾਰਾਂ ਨੂੰ, ਹੰਕਾਰ ਨੂੰ ਦੂਰ ਕਰਦਾ, ਉਹ ਵਾਹਿਗੁਰੂ ਦਾ ਨਿਰਮਲ ਪੈ ਹਰ ਇਨਸਾਨ ਨੂੰ ਆਪਣੇ ਮਨ ਵਿੱਚ ਧਾਰਨ ਕਰਨਾ ਚਾਹੀਦਾ। ਇਹਦਾ ਫਾਇਦਾ ਕੀ ਹੈ? ਇਹਦਾ ਫਾਇਦਾ ਇਹ ਹੈ, ਜਦੋਂ ਵਾਹਿਗੁਰੂ ਦਾ ਨਿਰਮਲ ਪੈ ਕਿਸੇ ਵੀ ਇਨਸਾਨ ਦੇ ਮਨ ਦੇ ਵਿੱਚ ਪੈਦਾ ਹੋ ਜਾਵੇ, ਫਿਰ ਉਹ ਕਦੇ ਮਾੜਾ ਨਹੀਂ ਕਰ ਸਕਦਾ, ਬੁਰਾ ਨਹੀਂ ਕਰ ਸਕਦਾ, ਇੱਥੋਂ ਤੱਕ ਕਿਸੇ ਬਾਰੇ ਮਾੜਾ ਸੋਚ ਵੀ ਨਹੀਂ ਸਕਦਾ, ਉਹਦੇ ਅੰਦਰ ਮਾੜਾ ਖਿਆਲ ਵੀ ਪੈਦਾ ਨਹੀਂ ਹੋ ਸਕਦਾ। ਜਦੋਂ ਵਾਹਿਗੁਰੂ ਦਾ ਨਿਰਮਲ ਪੈ ਮਨ ਵਿੱਚ ਪੈਦਾ ਹੋ ਜਾਵੇ, ਫਿਰ ਉਹਨੂੰ ਸਤਿਗੁਰੂ ਦੀ ਬਾਣੀ 'ਤੇ ਪੂਰਨ ਭਰੋਸਾ ਬੱਝ ਜਾਂਦਾ। ਉਹਨੂੰ ਪਤਾ ਹੈ